ਪਿਆਰੇ ਦੋਸਤੋ, ਅੱਜ SBS ਪੰਜਾਬੀ ਤੇ ਅਸੀਂ ਗੱਲ ਕਰ ਰਹੇ ਹਾਂ ਫੈਡਰਲ ਸਰਕਾਰ ਵੱਲੋਂ ਇੱਕ ਨਵੇਂ ਕੀਤੇ ਐਲਾਨ ਦੇ ਬਾਰੇ, ਜਿਸ ਵਿੱਚ ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਦੇ ਵਿੱਚ ਅੰਬਾਂ ਦੇ ਬਾਗਾਂ ਦੇ ਵਿੱਚ ਇੱਕ ਨਵੀਂ ਕਿਸਮ ਦੀ ਇੰਪਲੋਇਮੈਂਟ ਯਾਨੀ ਕਿ ਰੋਜ਼ਗਾਰ ਦੀ ਯੋਜਨਾ ਦਾ ਐਲਾਨ ਕੀਤਾ ਗਿਆ। ਦੋਸਤੋ, ਸਰਕਾਰ ਵੱਲੋਂ ਇੱਕ ਟ੍ਰਾਇਲ ਯਾਨੀ ਕਿ ਇੱਕ ਅਜ਼ਮਾਇਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਨੂਆਟੂ, ਜੋ ਕਿ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਛੋਟਾ ਜਿਹਾ ਮੁਲਕ ਹੈ, ਉੱਥੋਂ ਕੁਝ ਮੁਲਾਜ਼ਮਾਂ ਨੂੰ, ਕਾਮਿਆਂ ਨੂੰ ਲਿਆ ਕੇ ਨਾਰਦਰਨ ਟੈਰੀਟਰੀ ਦੇ ਵਿੱਚ ਅੰਬਾਂ ਦੇ ਬਾਗਾਂ ਦੇ ਵਿੱਚ ਫਲ ਜਿਹੜੇ ਨੇ ਤੋੜਨ ਵਾਸਤੇ ਲਾਇਆ ਜਾਵੇ। ਦੋਸਤੋ, ਇਸ ਟ੍ਰਾਇਲ ਰਨ ਨੂੰ ਕਰਨ ਦਾ ਮਕਸਦ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਗਰਮੀ ਆਸਟ੍ਰੇਲੀਆ 'ਚ ਵਧੇਗੀ, ਅੰਬਾਂ ਦੀ ਫਸਲ ਪੱਕ ਕੇ ਤਿਆਰ ਹੋਣੀ ਸ਼ੁਰੂ ਹੋਏਗੀ, ਸੋ ਅੰਬ ਤੋੜਨ ਦੀ ਜ਼ਰੂਰਤ ਵੀ ਨਜ਼ਰ ਆ ਰਹੀ ਹੈ। ਤੇ ਆਸਟ੍ਰੇਲੀਆ ਦੇ ਵਿੱਚ ਸਫ਼ਰ ਕਰਨ ਦੀ ਜਿਹੜੀ ਪਾਬੰਦੀ ਲੱਗੀ ਹੋਈ ਹੈ, ਦੂਜੇ ਮੁਲਕਾਂ ਤੋਂ ਫਲਾਈਟਸ ਨਹੀਂ ਆ ਰਹੀਆਂ, ਸੋ ਜਿਹੜੇ ਇੱਥੇ ਵਰਕਿੰਗ ਹੋਲੀਡੇ ਮੇਕਰਸ ਜਾਂ ਜਿਨ੍ਹਾਂ ਨੂੰ ਆਸਾਨ ਭਾਸ਼ਾ 'ਚ ਬੈਕਪੈਕਰਸ ਆਖ ਦਿੱਤਾ ਜਾਂਦਾ ਹੈ, ਉਹ ਅਕਸਰ ਆਣ ਕੇ ਆਸਟ੍ਰੇਲੀਆ ਦੇ ਵਿੱਚ ਖੇਤਾਂ ਦੇ ਵਿੱਚ ਫਲਾਂ ਦੇ ਬਾਗਾਂ ਦੇ ਵਿੱਚ ਕੰਮ ਕਰਦੇ ਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਸ਼ਨੀ ਪਾਉਣ ਵਾਸਤੇ ਅੱਜ ਦੀ ਅਸੀਂ ਇਹ ਪੇਸ਼ਕਾਰੀ ਤੁਹਾਡੇ ਸਾਹਮਣੇ ਲਿਆ ਰਹੇ ਹਾਂ। ਅੱਜ ਅਸੀਂ ਗੱਲ ਕਰਾਂਗੇ 3 ਹੋਰ ਸੂਬਿਆਂ ਦੇ ਵੱਡੇ ਕਿਸਾਨਾਂ ਦੇ ਨਾਲ, ਪੰਜਾਬੀ ਸਮਾਜ ਦੇ ਵਿੱਚੋਂ। ਉਹਨਾਂ ਨੂੰ ਪੁੱਛਾਂਗੇ ਕਿ ਇਹ ਜਿਹੜੀ ਅਜ਼ਮਾਇਸ਼ ਨਾਰਦਰਨ ਟੈਰੀਟਰੀ ਦੇ ਵਾਸਤੇ ਕੇਂਦਰੀ ਸਰਕਾਰ ਨੇ ਐਲਾਨੀ ਹੈ, ਕੀ ਉਹਨਾਂ ਨੂੰ ਆਪਣੇ ਸੂਬਿਆਂ ਦੇ ਵਿੱਚ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ ਅਜਿਹੇ ਵਰਕਿੰਗ ਹੋਲੀਡੇ ਮੇਕਰਸ ਜਾਂ ਬੈਕਪੈਕਰਸ, ਅਜਿਹੇ ਕਾਮਿਆਂ ਦੀ ਜਿਹੜੇ ਆਸਟ੍ਰੇਲੀਆ ਘੁੰਮਣ ਫਿਰਨ ਆਉਂਦੇ ਨੇ ਤੇ ਨਾਲ ਕੰਮ ਵੀ ਕਰਦੇ ਨੇ। ਸਭ ਤੋਂ ਪਹਿਲੇ ਰੁੱਖ ਕਰਦੇ ਹਾਂ ਵਿਕਟੋਰੀਆ ਦੇ ਚਰਨਾਮਤ ਸਿੰਘ ਜੀ ਦਾ, ਜੋ ਕਿ ਪੰਜਾਬ ਟੌਪ ਕੁਆਲਿਟੀ ਗਰੋਅਰਸ ਨਾਂ ਦਾ ਇੱਕ ਖੇਤੀਬਾੜੀ ਦਾ ਅਦਾਰਾ ਚਲਾਉਂਦੇ ਨੇ। ਮੈਲਬਰਨ ਦੇ ਨੇੜਲੇ ਇਲਾਕੇ ਕਿੰਗ ਲੇਕ ਦੇ ਵਿੱਚ ਰਹਿੰਦੇ ਨੇ, ਉੱਥੇ ਹੀ ਖੇਤੀਬਾੜੀ ਵੀ ਕਰਦੇ ਨੇ। ਚਰਨਾਮਤ ਸਿੰਘ ਜੀ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਰੁਚਿਕਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਚਰਨਾਮਤ ਸਿੰਘ ਜੀ, ਥੋੜਾ ਇਹ ਦੱਸੋ ਕਿ ਨਾਰਦਰਨ ਟੈਰੀਟਰੀ ਦੇ ਵਾਸਤੇ ਸਰਕਾਰ ਨੇ ਇਹ ਟ੍ਰਾਇਲ ਇੱਕ ਜਿਹੜੀ ਕਰਨੀ ਹੈ, ਇੱਕ ਅਜ਼ਮਾਇਸ਼ ਕਰਨੀ ਹੈ, ਕੀ ਤੁਹਾਨੂੰ ਲੱਗਦਾ ਕਿ ਵਿਕਟੋਰੀਆ ਦੇ ਵਿੱਚ ਜਿੱਥੇ ਤੁਸੀਂ ਖੇਤੀਬਾੜੀ ਕਰਦੇ ਹੋ, ਉੱਥੇ ਵੀ ਇਸ ਕਿਸਮ ਦੀਆਂ ਦਿੱਕਤਾਂ ਆਉਂਦੀਆਂ ਨੇ? ਤੁਹਾਨੂੰ ਮੁਲਾਜ਼ਮਾਂ ਦੀ, ਕਾਮਿਆਂ ਦੀ ਲੋੜ ਪੈਂਦੀ ਹੈ ਤੇ ਜਿਹੜੀ ਆਮ ਇੱਥੋਂ ਦੀ ਮਕਾਮੀ ਸਥਾਨਕ ਜਿਹੜੇ ਲੋਕ ਨੇ, ਕੀ ਉਹ ਇਸ ਕੰਮ ਵਾਸਤੇ ਉਪਲਬਧ ਨਹੀਂ ਹੁੰਦੇ?
ਹਾਂਜੀ ਰੁਚਿਕਾ ਜੀ, ਪਹਿਲਾਂ ਸਭ ਤੋਂ ਆਪਾਂ ਗੱਲ ਕਰੀਏ ਵੀ ਸਰਕਾਰ ਨੇ ਇਹ ਜਿਹੜਾ ਪ੍ਰੋਗਰਾਮ ਆ SWP, ਜਿਹੜਾ ਸੀਜ਼ਨਲ ਵਰਕਰ ਪ੍ਰੋਗਰਾਮ, ਜਿਹੜਾ ਟ੍ਰਾਇਲ ਦੇ ਤੌਰ ਤੇ ਨਾਰਦਰਨ ਟੈਰੀਟਰੀ ਦੇ ਵਿੱਚ ਸ਼ੁਰੂ ਕੀਤਾ, ਉਹਦੇ ਨਾਲ ਵੀ ਥੋੜੀ ਜਿਹੀ ਆਪਾਂ ਗੱਲ ਕਰ ਲਈਏ ਵੀ ਉਹ ਕਿਉਂ ਕੀਤਾ ਤੇ ਉਹ ਹੀ ਸਾਰੀਆਂ ਜਿਹੜੀਆਂ ਚੀਜ਼ਾਂ ਲਾਗੂ ਦੂਜਿਆਂ ਸੂਬਿਆਂ ਤੇ ਵੀ ਹੁੰਦੀਆਂ ਜਿਹੜੀਆਂ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ ਇੱਥੇ ਟ੍ਰੈਵਲ ਬੈਨ ਲਗਾਇਆ, ਇੱਕ ਸਟੇਟ ਤੋਂ ਦੂਜੇ ਸਟੇਟ ਨੂੰ ਨਹੀਂ ਜਾ ਸਕਦੇ, ਦੂਜੇ ਬਾਹਰੋਂ ਜਿਹੜੇ ਆ ਜਹਾਜ਼ ਬੰਦੇ ਆ ਉਹ ਨਹੀਂ ਆ ਰਹੇ, ਤੇ ਸਰਕਾਰ ਨੇ ਜਿਹੜਾ ਵਨਵਾਤੂ ਅਫੀਜੀ ਦੇ ਲਾਗੇ ਕਾਰ ਲੈਂਡ ਆ, ਉੱਥੋਂ ਬੰਦੇ 200 ਬੰਦਾ ਪਹਿਲਾਂ ਟ੍ਰਾਇਲ ਦੇ ਤੌਰ ਤੇ ਮੰਗਾਉਣ ਦਾ ਜਿਹੜਾ ਐਗਰੀਮੈਂਟ ਵੀ ਵੈਸੇ ਹੋ ਗਿਆ ਉਹ, ਤੇ ਕਿਉਂਕਿ ਜਿਹੜਾ ਨਾਰਦਰਨ ਟੈਰੀਟਰੀ ਦਾ ਪ੍ਰਾਇਮਰੀ ਇੰਡਸਟਰੀ ਮਿਨਿਸਟਰ ਆ ਪੌਲ ਕੈਰਬੀ, ਉਹਦਾ ਉਹਨੇ ਦੱਸਿਆ ਵੀ ਸਾਡਾ ਗੌਰਮੈਂਟ ਨਾਲ ਆਲਰੇਡੀ ਐਗਰੀਮੈਂਟ ਹੋ ਗਿਆ ਤੇ ਵੀਜ਼ੇ ਦੀ ਪ੍ਰੋਸੈਸਿੰਗ ਚੱਲ ਰਹੀ ਆ, ਸ਼ਾਇਦ ਸਤੰਬਰ ਦੇ ਪਹਿਲੇ ਹਫ਼ਤੇ ਜਾਂ ਇਸ ਮਹੀਨੇ ਦੇ ਅਖੀਰ ਤੱਕ ਪਹਿਲਾ ਜਿਹੜਾ ਆ ਗਰੁੱਪ ਉੱਥੋਂ ਆਜੂਗਾ ਬੰਦਿਆਂ ਦਾ, ਤੇ ਉਹਦੇ ਲਈ ਉਹਨਾਂ ਨੇ ਇੱਕ ਤਾਂ ਉਹ ਤਾਂ ਦੇਸ਼ ਚੁਣਿਆ ਉੱਥੇ ਜਿਹੜੀ COVID-19 ਜਿਹੜੀ ਕਰੋਨਾ ਵਾਇਰਸ ਆ ਉਹਦਾ ਕੋਈ ਕੇਸ ਨਹੀਂ, 0 ਕੇਸ ਆ ਅਜੇ ਤੱਕ, ਤੇ ਦੂਜਾ ਉਹਨਾਂ ਨੂੰ ਇੱਥੇ ਲਿਆ ਕੇ 14 ਦਿਨ ਦਾ ਜਿਹੜਾ ਕੁਆਰੰਟੀਨ ਪ੍ਰੋਗਰਾਮ ਆ ਉਹਦੇ ਤਹਿਤ ਉਹਨਾਂ ਨੂੰ ਉੱਥੇ ਜਿਹੜਾ ਹੌਟ ਸਪਰਿੰਗ ਏਰੀਆ ਆ ਡਾਰਬਨ ਦੇ ਕੋਲ ਉਹਦੇ ਵਿੱਚ ਉਹਨਾਂ ਨੂੰ 14 ਦਿਨ ਰੱਖਿਆ ਜਾਣਾ, ਤੇ ਉਹਨਾਂ ਦਾ ਜਿਹੜਾ ਖਰਚਾ ਆ ਉਹ ਪੇ ਕਰੂਗੇ ਜਿਹੜੇ ਕਿਸਾਨ ਆ, ਜਿਹੜੇ ਉੱਥੇ ਦੇ ਫਾਰਮਰ ਆ ਉਹ ਐਗਰੀ ਹੋ ਗਏ ਆ, ਜਿਹੜਾ ਉਹ ਗੱਲਬਾਤ ਹੋ ਗਈ ਆ। ਪਰ ਇਹ ਚੀਜ਼ਾਂ ਤਾਂ ਜਿਹੜੀਆਂ ਸਰਕਾਰ ਸੋਚ ਰਹੀ ਆ ਵੀ ਜਿਹੜੀ ਉਹਨਾਂ ਦੀ ਫਸਲ ਪੱਕੀ ਆ ਉਹ ਫਸਲ ਨੂੰ ਧੋਣ ਵਾਸਤੇ ਜਿਹੜੇ ਆ ਕਿਤਿਓਂ ਵੀ ਬੰਦੇ ਜਿਹੜੇ ਵਰਕਰ ਲਿਆਂਦੇ ਜਾਣ, ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਐਗਰੀਕਲਚਰ ਮਿਨਿਸਟਰ ਆ ਡੇਵਿਡ ਲਿਟਲ ਪ੍ਰੋਡ, ਉਹ ਕਹਿੰਦਾ ਵੀ ਆਸਟ੍ਰੇਲੀਅਨ ਜਿਹੜੇ ਆ ਨੋਟ ਵਿਲਿੰਗ ਟੂ ਮਾਈਗ੍ਰੇਟ, ਵੀ ਇੱਥੋਂ ਜਾ ਨਹੀਂ ਸਕਦੇ, ਉਹ ਵਿਲਿੰਗ ਨਹੀਂ ਹੈਗੇ ਜਾਣ ਲਈ। ਪਰ ਹੁਣ ਇਹਦੇ ਤੇ ਵੱਖਰੇ ਵੱਖਰੇ ਵਿਊ ਆ, ਜਦੋਂ ਇਹ ਸਕੀਮ ਕਾਮਯਾਬ ਹੋਜੂਗੀ ਉਦੋਂ ਇਹਦੇ ਬਾਰੇ ਜ਼ਿਆਦਾ ਪਤਾ ਲੱਗਣਾ ਆ ਵੀ ਇਹ ਕਿੰਨੀ ਕੁ ਕਾਮਯਾਬ ਹੋਈ ਆ ਹੋਰ ਸੂਬਿਆਂ ਦੇ ਵਿੱਚ ਵੀ ਫਿਰ ਇਹਨੂੰ ਲਾਗੂ ਕੀਤਾ ਜਾ ਸਕਦਾ, ਪਰ ਹਜੇ ਤੱਕ ਆਪਾਂ ਸਿਰਫ ਉਹ ਕਰ ਰਹੇ ਹਾਂ ਜਿਹੜੀਆਂ ਹਜੇ ਤੱਕ ਹੋਈਆਂ ਜਾਂ ਕਿਸੇ ਦੇ ਵੱਖਰੇ ਵੱਖਰੇ ਵਿਊ ਆ, ਇਹਦੇ ਚੋਂ ਪੋਜ਼ਿਟਿਵ ਨੈਗੇਟਿਵ ਦੋਏ ਚੀਜ਼ਾਂ ਹੁੰਦੀਆਂ। ਹੁਣ ਜਿਹੜਾ ਇਹ ਤਾਂ ਸਰਕਾਰ ਨੇ ਸੋਚਿਆ ਚੰਗਾ ਵੀ ਫਸਲ ਆ ਜਿਹੜੀ ਅੰਬਾਂ ਦੀ ਉਹ ਖਰਾਬ ਨਾ ਹੋਵੇ, ਪਰ ਜਿਹੜਾ ਅਪੋਜੀਸ਼ਨ ਇੰਪਲਾਇਮੈਂਟ ਸਪੋਕਸਮੈਨ ਆ ਬ੍ਰਿੰਦਨ ਓਕੋਨਰ, ਉਹ ਕਹਿੰਦਾ ਵੀ ਜਿਹੜੇ ਇੱਥੇ ਬੈਕ ਪੈਕਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਸੀਗੇ, ਕੰਮ ਕਰਦੇ ਸੀਗੇ, ਜਿਹਨਾਂ ਨੂੰ ਵਰਕਿੰਗ ਹੋਲੀਡੇ ਵੀਜ਼ਾ, ਉਹ ਬੰਦੇ ਬਾਹਰ ਨਹੀਂ ਜਾ ਸਕੇ ਡਿਊ ਟੂ ਕਰੋਨਾ, ਫਲਾਈਟਾਂ ਬੰਦ ਹੋ ਗਈਆਂ, ਉਹ ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਉਹਨਾਂ ਦਾ ਗੌਰਮੈਂਟ ਨੇ ਵੀਜ਼ਾ ਐਕਸਟੈਂਡ ਕਰ ਦਿੱਤਾ, ਉਹਨਾਂ ਦਾ ਉਹ 1,40,000 ਆ ਉਹਨਾਂ ਦੀ ਗਿਣਤੀ, ਤੇ 7,000 ਜਿਹੜੇ ਪੈਸੇਫਿਕ ਆਈਸਲੈਂਡਰ ਆ ਆਇਰਲੈਂਡਰ ਜਿਹੜੇ ਆ ਉਹ ਬੰਦੇ ਇੱਥੇ ਬੈਠੇ ਆ ਆਲਰੇਡੀ, ਉਹ ਕਹਿੰਦੇ ਉਹ ਲਿਜਾ ਕੇ ਉੱਥੇ ਉਹਨਾਂ ਤੋਂ ਕੰਮ ਕਰਾ ਲਓ, ਜੇ 14 ਦਿਨ ਦੀ ਕੁਆਰੰਟੀਨ ਤੁਸੀਂ ਉਹਨਾਂ ਲਈ ਕਰਨੀ ਆ ਜਿਹੜੇ ਵਨਵਾਤੂ ਤੋਂ ਆਉਣੇ ਆ, ਤੇ 14 ਦਿਨ ਇਹਨਾਂ ਨੂੰ ਵੀ ਰੱਖ ਲਓ ਕੁਆਰੰਟੀਨ ਵਿੱਚ। ਹੁਣ ਇਹ ਦੇਖਣ ਵਾਲੀਆਂ ਗੱਲਾਂ ਆ ਵੀ ਬਾਕੀ ਆਈ ਜੇ ਹੁਣ 1,40,000 ਤੇ ਪਲੱਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਅਨਪਲਾਇਡ ਬੰਦੇ ਬੈਠੇ ਆ, ਅਨਪਲਾਇਮੈਂਟ ਬੈਨੀਫਿਟ ਵੀ ਲੈ ਰਹੇ ਆ, ਉਹ ਬੰਦੇ ਆਪਾਂ ਜੇ ਸੋਚੀਏ ਕਿਉਂ ਨਹੀਂ ਜਾ ਰਹੇ, ਕਿਉਂਕਿ ਆਸਟ੍ਰੇਲੀਆ ਇੱਦਾਂ ਦਾ ਕੰਟਰੀ ਆ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਵੀ ਤੂੰ ਤੇਰੇ ਕੋਲ ਕੰਮ ਹੈ ਨਹੀਂ ਤਾਂ ਜਾ ਕੇ ਫਰੂਟ ਤੋੜ, ਜਾਂ ਤੇਰੇ ਕੋਲ ਕੰਮ ਹੈ ਨਹੀਂ ਤੂੰ ਆਹ ਕੰਮ ਕਰ, ਉਹਦੀ ਆਪਣੀ ਮਰਜ਼ੀ ਆ, ਉਹ ਜਾਵੇ ਨਾ ਜਾਵੇ ਸਰਕਾਰ ਉਹਨੂੰ ਬੈਨੀਫਿਟ ਦੇਈ ਜਾਂਦੀ ਆ, ਉਹਨੂੰ ਪੁੱਛੀ ਜਾਂਦੀ ਆ ਵੀ ਤੂੰ ਕੰਮ ਕਰਦਾ ਜਾਂ ਕਿਤੇ ਲੱਭਣ ਗਿਆ, ਫੈਮਿਲੀ ਸਿਚੁਏਸ਼ਨ ਇੱਦਾਂ ਦੀ ਹੁੰਦੀ ਆ ਉਹ ਨਹੀਂ ਉੱਥੇ ਜਾ ਸਕਦਾ, ਕਈ ਟਰੈਵਲ ਨਹੀਂ ਕਰ ਸਕਦੇ, ਕਈ ਕੰਮ ਕਰਨਾ ਹੀ ਨਹੀਂ ਚਾਹੁੰਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮੱਦੇਨਜ਼ਰ ਰੱਖਣੀਆਂ ਪੈਂਦੀਆਂ। ਬਾਕੀ ਹੁਣ ਉਹ ਤਾਂ ਸੀਗੇ ਜਿਹੜੇ ਫਰੂਟ ਪੈਕਿੰਗ ਵਾਲੇ, ਬਾਕੀ ਜਿਹੜੇ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਆ ਸ਼ੇਅਰਿੰਗ ਕੰਟਰੈਕਟਰ ਐਸੋਸੀਏਸ਼ਨ ਆ, ਜਿਹੜੇ ਆਪਣੀਆਂ ਭੇਟਾਂ ਨੂੰ ਮੰਨਦੇ ਆ, ਭੇਟਾਂ ਨੂੰ ਸ਼ੇਅਰ ਕਰਦੇ ਆ, ਉਹ ਕਹਿੰਦੇ ਵੀ ਜੇ ਬੰਦੇ ਐਤਕੀ ਬਾਹਰੋਂ ਨਾ ਆਏ 480 ਦੇ ਕਰੀਬ, ਉਹ ਕਹਿੰਦੇ ਸਾਡੇ ਜਿਹੜੇ ਸ਼ੇਅਰਰ ਆ ਭੇਡਾਂ ਮੰਨਣ ਵਾਲੇ ਨਿਊਜ਼ੀਲੈਂਡ ਤੋਂ ਆਉਂਦੇ ਹੁੰਦੇ ਸੀ ਹਰੇਕ ਸਾਲ, ਤੇ ਉਹ ਕਹਿੰਦੇ ਵੀ 5 ਮਿਲੀਅਨ ਭੇਡ ਆ ਮੰਨਣ ਵਾਲੀ, ਇਹਦੇ ਵਿੱਚੋਂ ਘੱਟੋ ਘੱਟ ਵੀ ਕਾਫੀ ਜਿਹੜੀਆਂ ਆ 8% ਜਿਹੜੀਆਂ ਆ ਸਟੋਕ ਆ ਉਹ ਅਨਸ਼ੋਨ ਰਹਿ ਜਾਣਾ ਆ, 8% ਤੋਂ 10% ਜਿਹੜੀਆਂ ਆ ਭੇਡਾਂ ਮੰਨ ਨਹੀਂ ਹੋਣੀਆਂ, ਉਹ ਉੱਦਾਂ ਹੀ ਰਹਿ ਜਾਣੀਆਂ, ਤੇ ਬਾਕੀ ਜਿਹੜੇ ਸਾਰੇ ਆਸਟ੍ਰੇਲੀਆ ਦੇ ਵਿੱਚ ਹਾਲ ਤਾਂ ਇਹ ਹੀ ਆ, ਪਰ ਹੁਣ ਇਹ ਜਿਹੜਾ ਟ੍ਰਾਇਲ ਆ ਸਰਕਾਰ ਨੇ ਸ਼ੁਰੂ ਕੀਤਾ, ਦੇਖੋ ਹੋਪਫੁਲੀ ਸਕਸੈਸਫੁਲ ਹੋ ਜਾਊਗਾ। ਪਰ ਜਿਹੜਾ ਤੁਸੀਂ ਸਾਡੇ ਬਾਰੇ ਪੁੱਛਿਆ ਵੀ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਕਿ ਨਹੀਂ, ਇਸੇ ਤਰ੍ਹਾਂ ਜਿਹੜੇ ਇੱਕ ਤੁਹਾਨੂੰ ਪਤਾ ਹੋਣਾ ਜਿਹੜੀ ਕਣਕ ਦੀ ਜਾਂ ਹੋਰ ਹਾਰਵੈਸਟਿੰਗ ਸ਼ੁਰੂ ਹੋਣੀਆਂ, ਜਿਹੜੀਆਂ ਕੰਬਾਈਨ ਜਿਹੜੀਆਂ ਟਰੈਕਟਰ ਹੁੰਦੀਆਂ ਇਹਦੇ ਡਰਾਈਵਰਾਂ ਦੀ ਆਪਰੇਟਰਾਂ ਦੀ, ਉਹ ਵੀ ਘੱਟ ਆ, 500 ਉਹ ਬੰਦਾ ਚਾਹੀਦਾ ਜਿਹੜਾ ਕਾਰੀਗਰ ਹੋਵੇ ਐਕਸਪੀਰੀਅੰਸ ਹੈਡ ਡਰਾਈਵਰ ਹੋਵੇ, ਉਹ ਵੀ ਚਾਹੀਦਾ ਇੱਧਰਲੇ ਪਾਸੇ ਸਾਊਥ ਆਸਟ੍ਰੇਲੀਆ ਦੇ ਵਿੱਚ, ਨਿਊ ਸਾਊਥ ਵੇਲ ਵਿੱਚ, ਵਿਕਟੋਰੀਆ ਦੇ ਵਿੱਚ ਵੀ ਕਣਕ ਹੁੰਦੀ ਆ, ਤੇ ਇਹ ਸਾਡਾ ਜਿਹੜਾ ਆ ਸਬਜ਼ੀਆਂ ਦਾ ਕੰਮ ਆ, ਇਹ ਜਿਹੜੀ ਫਾਰਮਿੰਗ ਦੀ ਜਿਹੜੀ ਇੰਡਸਟਰੀ ਆ ਨਾ, ਇਹਦੀ ਤ੍ਰਾਸਦੀ ਇਹ ਆ ਵੀ ਇੱਥੇ ਸੀਜ਼ਨਲ ਕੰਮ ਹੁੰਦਾ ਆ, ਸੀਜ਼ਨਲ ਕੰਮ ਹੁੰਦਾ ਉਦੋਂ ਬੜਾ ਬਿਜ਼ੀ ਹੁੰਦਾ 3 ਮਹੀਨੇ 4 ਮਹੀਨੇ। ਹੁਣ ਜੇ ਕੋਈ ਬੰਦਾ ਪੈਕਿੰਗ ਦਾ ਕੰਮ ਕਰਦਾ, ਫਰੂਟ ਪੈਕਿੰਗ ਜਾਂ ਸਬਜ਼ੀਆਂ ਦੀ ਪੈਕਿੰਗ ਪੈਕਿੰਗ, ਉਹ 3 ਮਹੀਨੇ ਤੋਂ ਬਾਅਦ ਕਿੱਥੇ ਜਾਊਗਾ ਜੋਬ ਲੱਭਣ, ਇਸ ਕਰਕੇ ਜਿਹੜੀਆਂ ਪਰਮਾਨੈਂਟ ਜੋਬਾਂ ਘੱਟ ਲੋਕ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਕਦੇ ਵਿੱਚ ਟਾਈਮ ਬਿਜ਼ੀ ਹੋਣਾ ਤੇ ਨਹੀਂ ਹੋਣਾ, ਉਹਨਾਂ ਦਾ ਟੁੱਟਮਾ ਕੰਮ ਲੱਗਣਾ, ਇਸ ਕਰਕੇ ਜਿਹੜੀਆਂ ਇਹੋ ਜਿਹੀਆਂ ਇੰਡਸਟਰੀਜ਼ ਆ ਜਿੱਦਾਂ ਫਾਰਮਿੰਗ ਨਾਲ ਰਿਲੇਟਡ ਬਿਜ਼ਨਸ ਆ, ਇਹਦੇ ਵਿੱਚ ਟੈਂਪਰੇਰੀ ਜਿਹੜੇ ਵਰਕਰ ਆ ਜਾਂ ਜਿਹੜੇ ਬਾਹਰੋਂ ਆਏ ਆ, ਉਹਨਾਂ ਦੇ ਵਿੱਚ ਵੀ ਜੇ ਕੋਈ ਇਕੱਲਾ ਹੀ ਵਰਕਿੰਗ ਹੋਲੀਡੇ ਵੀਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਨਾਲੋਂ ਵੀ ਜ਼ਿਆਦਾ ਇਕੱਲਾ ਹੀ ਵਰਕਿੰਗ ਵੀਜ਼ਾ ਹੋਵੇ, ਹੋਲੀਡੇ ਵਾਲੇ ਵੀ ਆ ਜਿਹੜੇ ਉਹ 2 ਕੁ ਮਹੀਨੇ ਕੰਮ ਕਰਕੇ ਜਾਂ ਮਹੀਨਾ ਕੁ ਕਹਿੰਦੇ, ਉਸ ਤੋਂ ਬਾਅਦ ਮੈਂ ਅੱਗੇ ਜਾਣਾ, ਮੈਂ ਸਾਰਾ ਕੰਟਰੀ ਦੇਖਣਾ, ਕੁਈਨਜ਼ਲੈਂਡ ਤੋਂ ਫਿਰ ਨਾਰਦਰਨ ਟੈਰੀਟਰੀ ਚਲ ਜਾਂਦੇ ਆ, ਫਿਰ ਵਿਕਟੋਰੀਆ ਆ ਜਾਂਦੇ, ਕੋਈ ਵੈਸਟ ਆਸਟ੍ਰੇਲੀਆ ਚਲ ਜਾਂਦਾ, ਉਹਨਾਂ ਦਾ ਮਕਸਦ ਟਰੈਵਲਿੰਗ ਵੀ ਹੁੰਦਾ ਆ ਤੇ ਨਾਲ ਕੰਮ ਕਰਕੇ ਪੈਸੇ ਬਣਾਉਣਾ ਵੀ ਹੁੰਦਾ। ਪਰ ਜੇ ਸਰਕਾਰ ਬਾਹਰੋਂ ਬੰਦੇ ਜਿਹੜੇ ਕਿਸੇ ਵੀ ਮੁਲਕ ਦੇ ਵਿੱਚੋਂ ਜਿਹੜੇ ਫਾਰਮਰ ਨੂੰ ਆਪਣੇ ਸੀਜ਼ਨ ਦੇ ਉੱਤੇ ਲਿਆਉਣ ਦੀ ਖੁੱਲ੍ਹ ਦੇ ਦੇਵੇ, ਤਾਂ ਉਹਦੇ ਨਾਲ ਮਸਲੇ ਕਾਫੀ ਹੱਲ ਹੋ ਸਕਦੇ ਆ। ਵੈਸੇ ਰੈਗੂਲੇਸ਼ਨ ਜਿਹੜੇ ਆ ਉਹ ਸਰਕਾਰ ਉੱਤੇ ਆਪਣਾ ਕੁੰਡਾ ਰੱਖੇ ਵੀ ਕੋਈ ਕਿਸੇ ਦੀ ਕਿਸੇ ਨੂੰ ਵਾਇਓਲੇਟ ਨਾ ਕਰੇ, ਕਾਨੂੰਨ ਨੂੰ ਫਾਲੋ ਕਰੇ, ਉਹਦਾ ਜਿਹੜੀਆਂ ਵੀਜ਼ਾ ਕੰਡੀਸ਼ਨ ਆ ਉਹ ਉੱਦਾਂ ਦੀਆਂ ਉੱਦਾਂ ਰਹਿਣ, ਤਾਂ ਇਹ ਚੀਜ਼ ਚੰਗੀ ਆ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਆਲਰੇਡੀ ਪਤਾ ਹੀ ਆ ਇੰਨੀ ਆਬਾਦੀ ਹੋਣ ਦੇ ਬਾਵਜੂਦ ਕਿੰਨਾ ਫਰੂਟ ਆ ਤੇ ਸਬਜ਼ੀਆਂ ਪਿੱਕ ਹੁਣ ਰਹਿ ਜਾਂਦੀਆਂ ਆ, ਉਹ ਵੇਸਟ ਹੋ ਜਾਂਦੀਆਂ ਆ। ਫਿਰ ਆਪਾਂ ਇੱਥੇ ਦੀ ਅਨਪਲਾਇਮੈਂਟ ਆਲਵੇਜ਼ ਉੰਨੀ ਕੁ ਰਹਿੰਦੀ ਆ, 5-6% ਦੇ ਨੇੜੇ ਤੇੜੇ, ਉਹ ਕੰਮ ਕਰਕੇ ਜਾਂ ਉੱਦਾਂ ਦੇ ਕੰਮ ਨੂੰ ਖੁਸ਼ ਹੀ ਨਹੀਂ ਹੈਗੇ ਕਰਕੇ, ਇਸ ਕਰਕੇ ਬਾਹਰੋਂ ਮੰਗਵਾਉਣ ਦੀ ਲੋੜ ਪੈਂਦੀ ਆ। ਬਾਕੀ ਦੇਖੋ ਨਵਾਂ ਟਰਾਇਲ ਆ, ਸ਼ਾਇਦ ਕਾਮਯਾਬ ਹੋਵੇ, ਹੋਪਫੁਲੀ ਹੋਊਗਾ ਜੀ। ਹਾਂਜੀ
ਦੋਸਤੋ, ਆਓ ਹੁਣ ਇਸੇ ਸਿਲਸਿਲੇ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਚੱਲਦੇ ਹਾਂ ਨਿਊ ਸਾਊਥ ਵੇਲਸ ਤੇ ਉੱਥੋਂ ਦੇ ਇੱਕ ਵੱਡੇ ਕਿਸਾਨ ਅਮਨਦੀਪ ਸਿੰਘ ਸਿੱਧੂ ਜੀ ਨਾਲ ਗੱਲ ਕਰਦੇ ਹਾਂ, ਜੋ ਕਿ ਬੈਰੀਜ਼ ਜਿਸ ਤਰ੍ਹਾਂ ਕਿ ਬਲੂਬੈਰੀਜ਼, ਰਾਸਬਰੀਜ਼, ਬਲੈਕਬੈਰੀਜ਼ ਉਗਾਉਂਦੇ ਨੇ, ਕੌਫ ਹਾਰਬਰ ਦੇ ਰਹਿਣ ਵਾਲੇ ਨੇ, ਪੁਰਾਣਾ ਖੇਤੀਬਾੜੀ ਦੇ ਨਾਲ ਸੰਬੰਧਿਤ ਪਰਿਵਾਰ ਹੈ ਇਹਨਾਂ ਦਾ, ਇਹਨਾਂ ਦੇ ਕੋਲੋਂ ਜਾਣਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੀਜ਼ਨਲ ਵਰਕਰਸ ਪਲਾਨ ਜਿਹੜਾ ਸਰਕਾਰ ਨੇ ਐਲਾਨਿਆ ਹੈ, ਇਸ ਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਤੇ ਇਸ ਦੇ ਸੰਬੰਧ ਵਿੱਚ ਕੀ ਇਹਨਾਂ ਨੂੰ ਲੱਗਦਾ ਹੈ ਕਿ ਇਹ ਸਕੀਮ ਜਾਂ ਇਸ ਨਾਲ ਰਲਦੀ ਮਿਲਦੀ ਕੋਈ ਯੋਜਨਾ ਨਿਊ ਸਾਊਥ ਵੇਲਸ ਵਾਸਤੇ ਵੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਮੈਂ SWP ਪ੍ਰੋਗਰਾਮ ਦੇ ਬਾਰੇ ਦੱਸ ਰਿਹਾ ਕਿ ਕਾਫੀ ਦੇਰ ਤੋਂ ਚੱਲਦਾ ਆ, ਪਰ ਆਸਟ੍ਰੇਲੀਆ ਦੇ ਵਿੱਚ ਸਕਸੈਸਫੁਲੀ ਚੱਲਦਾ ਹੈ। ਲਿਮਿਟ ਕਈ ਵਾਰੀ ਵਧਾਈ ਆ ਕਿਉਂਕਿ ਸ਼ੋਰਟੇਜ ਆਉਂਦੀ ਹੈ, ਸੀਜ਼ਨ ਦੇ ਵਿੱਚ ਸਪਾਈਕ ਹੁੰਦਾ ਹੈ ਪ੍ਰੋਡਕਸ਼ਨ ਦੇ ਵਿੱਚ। ਔਰ ਇਹ ਸਕੀਮ ਦੇ ਅੰਦਰ ਕਾਫੀ ਜਿਹੜੇ ਵਰਕਰਸ ਆ ਉਹ ਸਾਨੂੰ ਲੈਣੇ ਪੈਂਦੇ ਆ ਜਦੋਂ ਸਾਡੀ ਜਿਹੜੀ ਲੋਕਲ ਲੇਬਰ ਮਾਰਕੀਟ ਜਿਹੜੀ ਆ ਉਹ ਕਾਫੀ ਘੱਟ ਜਾਂਦੀ ਹੈ, ਘੱਟ ਨਹੀਂ ਜਾਂਦੀ, ਉਹ ਆਕੂਪਾਈਡ ਹੋ ਜਾਂਦੀ ਹੈ, ਔਰ ਫਰੂਟ ਇੱਕਦਮ ਵੱਧ ਜਾਂਦਾ ਤੇ ਫਿਰ ਸਾਨੂੰ ਪਲਾਨ ਦੇ ਅੰਡਰ ਲੈਣਾ ਪੈਂਦਾ ਆ। ਸੋ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਸਕੀਮ ਵਰਤ ਰਹੇ ਹਾਂ ਤੇ ਬਹੁਤ ਸਾਰੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਜਿਹੜੇ ਫਾਰਮਰ ਹੈ ਉਹ ਵਰਤਦੇ ਨੇ ਸੀਜ਼ਨਲ ਲੇਬਰ। ਤੇ ਨਾਰਦਰਨ ਟੈਰੀਟਰੀ ਦਾ ਜਿਹੜੀ ਖੁੱਲ ਦਿੱਤੀ ਗਈ ਆ ਉਹ ਇਸ ਸਾਲ ਦਿੱਤੀ ਗਈ ਆ COVID-19 ਨੂੰ ਮੱਦੇ ਨਜ਼ਰ ਰੱਖਦੇ, ਕਿਉਂਕਿ COVID-19 ਕਰਕੇ ਸਾਰੇ ਇਨਟੇਕ ਜਿਹੜੀ ਬਾਹਰੋਂ ਆਉਂਦੀ ਸੀਗੀ ਉਹ ਬੰਦ ਹੋਈ ਆ, ਇੰਟਰਨੈਸ਼ਨਲ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ। ਸੋ ਇਸ ਕਰਕੇ SWP ਦੇ ਅੰਦਰ ਵੀ ਜਿਹੜੇ ਆਉਂਦੇ ਸੀਗੇ ਲੋਕ ਵੈਨੂਆਟੂ ਤੋਂ ਉਹਨਾਂ ਨੂੰ ਵੀ ਇਸ ਸਾਲ ਮਨਾਹੀ ਸੀ, ਪਰ ਨਾਰਦਰਨ ਟੈਰੀਟਰੀ ਦੀ ਖੁੱਲ ਦਿੱਤੀ ਹੈ ਜਿਹੜੀ ਕਿ ਉਹਨਾਂ ਦੇ ਕਿਸਾਨਾਂ ਨੇ ਸਵਾਗਤ ਕੀਤਾ। ਪਰ ਕੁਈਨਜ਼ਲੈਂਡ ਤੇ ਹੋਰ ਸੂਬਿਆਂ ਨਿਊ ਸਾਊਥ ਵੇਲਸ ਦੇ ਵਿੱਚ ਵੈਨੂਆਟੂ ਤੋਂ ਉਹ ਸਕੀਮ 'ਚ ਨਹੀਂ ਆ ਸਕਦੇ, ਇਸ ਕਰਕੇ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਕਿਉਂਕਿ ਸੀਜ਼ਨ ਸ਼ੁਰੂ ਹੋਣ ਵਾਲਾ ਸਪ੍ਰਿੰਗ ਦੇ ਵਿੱਚ ਔਰ ਸਾਡੇ ਇਲਾਕੇ ਦੇ ਵਿੱਚ ਚੱਲ ਵੀ ਰਿਹਾ ਹੈ, ਇਹ ਇੱਕ ਸਮੱਸਿਆ ਹੈ।
ਤੇ ਸਿੱਧੂ ਸਾਹਿਬ, ਤੁਸੀਂ ਆਪਣੇ ਤਜਰਬੇ ਨਾਲ ਸਾਨੂੰ ਦੱਸੋ, ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲੋੜ ਪੈਂਦੀ ਰਹਿੰਦੀ ਹੈ, ਕਿਸ ਕਿਸਮ ਦੇ ਕਾਮੇ ਜਿਹੜੇ ਨੇ ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈਗੇ ਨੇ, ਬਾਹਰੋਂ ਬੰਦੇ ਬੁਲਾਓਗੇ, ਉਹਨਾਂ ਨੂੰ ਵੀਜ਼ੇ ਦਿਓਗੇ, ਉਹਨਾਂ ਦੀ ਕੁਆਰੰਟੀਨ ਦਾ ਬੰਦੋਬਸਤ ਕਰੋਗੇ, ਖਰਚਾ ਚੁੱਕੋਗੇ, ਤੇ ਵਰਕਿੰਗ ਹੋਲੀਡੇ ਮੇਕਰਸ ਜਿਹੜੇ ਨੇ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਦੇ ਵੀਜ਼ੇ ਐਕਸਟੈਂਡ ਹੋਏ ਨੇ, ਉਹ ਯਾਤਰਾ ਪਾਬੰਦੀਆਂ ਕਰਕੇ ਆਸਟ੍ਰੇਲੀਆ ਚੋਂ ਬਾਹਰ ਨਹੀਂ ਨਿਕਲ ਸਕੇ, ਉਹ ਪਹਿਲੇ ਤੋਂ ਹੀ ਇੱਥੇ ਮੌਜੂਦ ਹੈਗੇ ਨੇ, ਥੋੜਾ ਇਸ ਦੇ ਬਾਰੇ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ।
ਹਾਂਜੀ, ਇਹ ਵੀ ਇੱਕ ਸਮੱਸਿਆ ਹੈ ਕਿਉਂਕਿ ਉਹ ਜਿਹੜੇ ਸਾਡੇ ਪਿਕਰਸ ਨੇ ਜਾਂ ਜਿਹੜੇ ਸਾਡੇ ਵਰਕਰਸ ਨੇ ਉਹ ਟ੍ਰੇਨਡ ਵਰਕਰਸ ਨੇ, ਕਈ ਸਾਲਾਂ ਤੋਂ ਰਿਪੀਟ ਆਉਂਦੇ ਜਾਂਦੇ ਨੇ ਇਹਨਾਂ ਕੰਟਰੀਜ਼ ਤੋਂ, ਉਹਨਾਂ ਨੂੰ ਕੰਮ ਦੇ ਬਾਰੇ ਪਤਾ ਆ। ਤੇ ਜਿਹੜੇ ਬੈਕਪੈਕਰਸ ਦੀ ਤੁਸੀਂ ਗੱਲ ਤੁਸੀਂ ਬਿਲਕੁਲ ਠੀਕ ਹੋ, ਇੱਥੇ ਹੀ ਆ, ਉਹ ਗਏ ਨਹੀਂ, ਉਹਨਾਂ ਦੇ ਵੀਜ਼ੇ ਵੀ ਐਕਸਟੈਂਡ ਕਰ ਦਿੱਤੇ ਗਏ ਨੇ, ਇੱਥੋਂ ਤੱਕ ਵੈਨੂਆਟੂ ਵਾਲੇ ਜਿਹੜੇ ਨੇ ਜਾਂ ਪੈਸਿਫਿਕ ਵਾਲੇ ਉਹਨਾਂ ਦੇ ਵੀ ਵੀਜ਼ੇ ਐਕਸਟੈਂਡ ਹੋਏ ਨੇ ਥੋੜ੍ਹਿਆਂ ਦੇ, ਪਰ ਬਹੁਤ ਸਾਰੇ ਕਿਉਂਕਿ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਉਹ ਆ ਨਹੀਂ ਸਕਦੇ, ਤੋ ਉਹ ਕੰਪਲੀਮੈਂਟ ਨਹੀਂ ਕਰਨਗੇ, ਸੋ ਸ਼ੋਰਟੇਜ ਉਹ ਰਹੇਗੀ ਰਹੇਗੀ। ਦੂਸਰੀ ਗੱਲ ਇਹ ਹੈ ਕਿ ਜਿਹੜੇ ਟ੍ਰੇਨਡ ਵਰਕਰ ਆ ਫਾਰਮਰ ਨੂੰ ਬੜੀ ਸਮੱਸਿਆ ਆਏਗੀ ਉਹਨਾਂ ਨੂੰ ਰੀਟ੍ਰੇਨ ਕਰਨ ਦੀ, ਤੇ ਜਿਹੜੀ ਇਸ ਵੇਲੇ ਸਾਰਿਆਂ ਨਾਲੋਂ ਵੱਡੀ ਸਮੱਸਿਆ ਬਣੀ ਹੋਈ ਆ ਉਹ ਹੈਗੀ ਆ ਇੰਟਰ ਸਟੇਟ ਟਰੈਵਲ ਬੈਨ ਦੀ, ਜਿਸ ਦੀ ਕਿ ਪਿਛਲੇ ਕੁਝ ਦਿਨ 'ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਾਫੀ ਹਾਹਾਕਾਰ ਮੱਚ ਰਹੀ ਹੈ ਕਿ ਉਹਨਾਂ ਨੂੰ ਇੰਟਰ ਸਟੇਟ ਟਰੈਵਲ ਕਰ ਦਿੱਤਾ ਜਾਵੇ। ਫੋਰ ਐਗਜ਼ਾਮਪਲ ਕਿ ਜਿਹੜੇ ਵੈਨੂਆਟੂ ਤੋਂ ਅਸੀਂ ਵਰਕਰ ਲੈਣੇ, ਈਵਨ ਬੈਕਪੈਕਰ ਦੀ ਜਿਹੜੀ ਮੂਵਮੈਂਟ ਹੈ ਨੈਸ਼ਨਲ ਜਿਹੜਾ ਹਾਰਵੈਸਟ ਟ੍ਰਾਇਲ ਦੇ ਮੁਤਾਬਕ ਉਹ ਡਾਰਵਿਨ ਤੇ ਨਾਰਥ ਕੁਈਨਜ਼ਲੈਂਡ ਤੋਂ ਅੰਬਾਂ ਤੋਂ ਸ਼ੁਰੂ ਹੁੰਦੀ ਆ, ਉੱਥੇ ਅੰਬਾਂ ਦੀ ਸੀਜ਼ਨ ਹੁਣ ਇਸ ਵੇਲੇ ਚੱਲ ਰਿਹਾ ਚੜਾਈ, ਔਰ ਪਰ ਉਹ ਏਦਾਂ ਹੀ ਸਾਊਥ ਨੂੰ ਆਉਂਦਾ ਚਲੇ ਜਾਏਗਾ ਉਹ ਸਾਰਾ ਵਰਕਰ, ਪਰ ਕਿਉਂਕਿ ਕੁਈਨਜ਼ਲੈਂਡ ਲੰਘਣ ਨਹੀਂ ਦਿੰਦਾ, ਨਾਰਦਰਨ ਟੈਰੀਟਰੀ ਕਿਤੇ ਜਾਣ ਨਹੀਂ ਦਿੰਦਾ, ਇਸ ਕਰਕੇ ਉਹ ਨਿਊ ਸਾਊਥ ਵੇਲਸ ਐਂਟਰ ਨਹੀਂ ਹੋ ਸਕਦੇ। ਸੋ ਇਸ ਕਰਕੇ ਨਿਊ ਸਾਊਥ ਵੇਲਸ ਦਾ ਜਿਹੜਾ ਫਰੂਟ ਆ ਉਹ ਸ਼ਾਇਦ ਦਿੱਕਤ ਆਵੇ ਪਿਕ ਕਰਨ 'ਚ। ਸੋ ਏਦਾਂ ਹੀ ਵਿਕਟੋਰੀਆ 'ਚ ਨਹੀਂ ਜਾ ਸਕਦੇ, ਵਿਕਟੋਰੀਆ ਤੋਂ ਇੱਧਰ ਨਹੀਂ ਮੂਵਮੈਂਟ ਹੋ ਸਕਦੀ, ਸੋ ਉਹ ਵੀ ਬੰਨੇ ਪਏ ਨੇ ਇਸ ਵੇਲੇ, ਖਾਸ ਕਰਕੇ ਵਿਕਟੋਰੀਆ ਨੂੰ ਬਹੁਤ ਜ਼ਿਆਦਾ ਸਮੱਸਿਆ ਆਵੇਗੀ ਕਿਉਂਕਿ ਬਾਹਰੋਂ ਕੋਈ ਵੀ ਪਿੱਕਰ ਉੱਥੇ ਨਹੀਂ ਜਾਣਾ ਚਾਹੇਗਾ। ਸੋ ਜਿਹੜੀ ਇੰਟਰਨਲ ਕੁਆਰੰਟੀਨ ਹੈ ਆਸਟ੍ਰੇਲੀਆ ਦੀ ਉਹ ਇੱਕ ਸਮੱਸਿਆ ਬਣੀ ਹੋਈ ਹੈ ਬੈਕਪੈਕਰਸ ਜਾਂ ਜਿਹੜੇ ਪਿੱਕਰਸ ਆ ਉਹਨਾਂ ਦੀ ਮੂਵਮੈਂਟ ਦੇ ਵਾਸਤੇ। ਦੂਜੀ ਤੁਸੀਂ ਗੱਲ ਕੀਤੀ ਕਿ ਇੱਥੇ ਆਲਰੇਡੀ ਕਾਫੀ ਲੋਕ 1.2 ਜਾਂ 1.4 million ਲੋਕੀ ਅਨਇੰਪਲੋਇਡ ਹੋਏ ਆ ਇਸ ਪੈਂਡੈਮਿਕ ਦੇ ਦੌਰਾਨ। ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਉਹ ਆਪਣੀ ਜਿਹੜੀ ਹਾਈਲੀ ਪੇਡ ਗਈ ਜੋਬਸ ਤੋਂ ਹਟੇ ਨੇ ਜਾਂ ਉਹ ਫੁੱਲੀ ਉਹਨਾਂ ਦਾ ਮਾਇੰਡ ਸੈੱਟ ਜਿਹੜਾ ਆ ਉਹਨਾਂ ਦੀ ਆਪਣੇ ਟ੍ਰੇਡ ਦੇ ਮੁਤਲਕ ਹੈ, ਔਰ ਬਹੁਤ ਘੱਟ ਲੋਕ ਨੇ, ਮਿਨੀਮਮ ਲੋਕ ਨੇ ਜਿਹੜੇ ਫੀਲਡ 'ਚ ਜਾ ਕੇ ਆਪਣਾ ਘਰ ਬਾਰ ਛੱਡ ਕੇ ਅਗੇਨ ਟਰੈਵਲ ਰਿਸਟ੍ਰਿਕਸ਼ਨ ਜਾ ਕੇ ਉਹ ਫਰੂਟ ਪਿਕਿੰਗ ਕਰਨਗੇ. ਇਟਸ ਵੈਰੀ ਹਾਰਡ ਟੂ ਪਿਕ ਦਾ ਫਰੂਟ ਜਦੋਂ ਤੁਸੀਂ ਕੋਈ ਹੋਰ ਜੋਬ ਕਰਦੇ ਹੋ, ਕੋਈ ਆਫਿਸ ਜੋਬ ਕਰਦੇ ਹੋ ਤਾਂ ਫੀਲਡ 'ਚ ਜਾਣਾ ਪਵੇ. ਯੂ ਆਰ ਨੋਟ ਰੈਡੀ ਫੋਰ ਦੈਟ. ਅਤੇ ਇਹ ਵੀ ਇੱਕ ਸਕਿੱਲ ਹੈ ਵੈਸੇ, ਵੈਸੇ ਇਹਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ. ਫਰੂਟ ਪਿਕਿੰਗ ਇਜ਼ ਅ ਸਕਿੱਲ.
ਤੇ ਸਿੱਧੂ ਸਾਹਿਬ, ਜਿਹੜੇ ਅਸੀਂ ਕਾਮੇ ਬਾਹਰੋਂ ਗੱਲ ਕਰ ਰਹੇ ਹਾਂ ਕਿ ਆਉਂਦੇ ਨੇ, ਤੇ ਉਹਨਾਂ ਦੀਆਂ ਕੁਝ ਅੰਗਰੇਜ਼ੀ ਭਾਸ਼ਾ ਬੋਲਣ ਬਾਰੇ ਵੀ ਕੁਝ ਦਿੱਕਤਾਂ ਹੁੰਦੀਆਂ ਹੋਣਗੀਆਂ. ਕੀ ਤੁਹਾਡੇ ਤਜਰਬੇ 'ਚ ਅਜਿਹੇ ਲੋਕਾਂ ਨੂੰ ਅੰਗਰੇਜ਼ੀ ਬੋਲਣਾ, ਜਾਂ ਇੱਕ ਵਾਰ ਇਹ ਵੀ ਖਬਰ ਆਈ ਸੀ ਕਿ ਆਈਐਲਟਸ ਦੇ ਵੀ ਇੱਕ ਖਾਸ ਬੈਂਡ ਇੰਨੇ ਆਉਣੇ ਚਾਹੀਦੇ ਨੇ ਤਾਂ ਹੀ ਉਹ ਰੀਜਨਲ ਏਰੀਆਜ਼ ਦੇ ਵਿੱਚ ਐਗਰੀਕਲਚਰਲ ਜੋਬਸ ਦੀ ਅਰਜ਼ੀ ਪਾ ਸਕਣਗੇ. ਸੋ ਤੁਸੀਂ ਕੀ ਸਮਝਦੇ ਹੋ ਕਿ ਖੇਤਾਂ 'ਚ ਕੰਮ ਕਰਨ ਵਾਸਤੇ ਅੰਗਰੇਜ਼ੀ ਘੱਟੋ ਘੱਟ ਇੰਨੇ ਬੈਂਡ ਆਈਐਲਟਸ ਦੇ, ਇਹ ਠੀਕ ਲੱਗਦਾ ਤੁਹਾਨੂੰ ਇਸ ਕਿਸਮ ਦੀ ਜਿਹੜੀ ਰੱਖੀ ਗਈ ਹੈ ਇੱਕ ਜ਼ਰੂਰਤ?
ਨਹੀਂ, ਇਹ ਬਿਲਕੁਲ ਠੀਕ ਨਹੀਂ ਹੈਗਾ. ਹਿਸਟੋਰੀਕਲੀ ਤੁਸੀਂ ਦੇਖੋ, ਜਿੰਨੇ ਵੀ ਸਾਡੇ ਏਰੀਏ 'ਚ, ਬਲਗੁਲਗਾ ਏਰੀਏ 'ਚ, ਸ਼ਾਪਟਨ ਏਰੀਏ ਪੰਜਾਬੀ ਸੈਟਲ ਹੋਏ ਨੇ, ਜ਼ੀਰੋ ਇੰਗਲਿਸ਼ ਵਾਲੇ ਨੇ ਜਿਹੜੇ ਵੱਡੇ ਵੱਡੇ ਫਾਰਮਰ ਹੁਣ ਬਣੇ ਹੋਏ ਨੇ, ਉਹ ਬਿਨਾਂ ਇੰਗਲਿਸ਼ ਤੋਂ ਸਾਰੇ ਸੈੱਟ ਹੋਏ, ਉਹਨਾਂ ਨੇ ਕੰਮ ਕੀਤਾ ਔਰ ਰਿਕੁਆਇਰਮੈਂਟਸ ਪੂਰੀਆਂ ਕਰ ਰਹੇ ਨੇ. ਸੋ ਇੱਕ ਮਿੱਥ ਹੈ ਇਹ ਕਿ ਇੰਗਲਿਸ਼ ਆਉਣੀ ਚਾਹੀਦੀ ਹੈ ਖੇਤੀਬਾੜੀ ਕਰਨ ਨੂੰ. ਨਹੀਂ, ਇੰਗਲਿਸ਼ ਖੇਤੀਬਾੜੀ ਕਰਨ ਨੂੰ ਨਹੀਂ ਆਉਣੀ ਚਾਹੀਦੀ. ਇੰਗਲਿਸ਼ ਜਿਹੜੀ ਤੁਸੀਂ ਡੇ ਟੂ ਡੇ ਆਪਣੀ ਡੀਲਿੰਗ ਕਰਨੀ ਹੈ, ਘਰ 'ਚ ਰਹਿਣਾ ਹੈ, ਟਾਊਨ 'ਚ ਰਹਿਣਾ, ਸ਼ੋਪਿੰਗ ਕਰਨਾ, ਉਹਦੇ ਲਈ ਹੈ. ਪਰ ਉਹਦੇ ਲਈ ਵੀ ਬਹੁਤ ਜ਼ਿਆਦਾ ਨੈਟਵਰਕ ਸਪੋਰਟ ਹੁੰਦੀ ਹੈ, ਜਿਹੜੇ ਪਹਿਲਾਂ ਹੀ ਉਹਨਾਂ ਦੇ ਭਾਈਚਾਰਿਆਂ ਦੇ ਲੋਕ ਇੱਥੇ ਹੁੰਦੇ ਨੇ, ਉਹ ਇੱਕ ਦੂਜੇ ਦੀ ਸਪੋਰਟ ਬਹੁਤ ਕਰਦੇ ਨੇ, ਸਾਡਾ ਭਾਈਚਾਰਾ ਵੀ ਕਰਦਾ ਹੈ. ਸੋ ਖੇਤਾਂ ਦੇ ਵਿੱਚ ਸਾਨੂੰ ਅੱਜ ਤੱਕ ਕੋਈ ਦਿੱਕਤ ਨਹੀਂ ਆਈ. ਸਾਡੇ ਤਕਰੀਬਨ ਹਰ ਨੈਸ਼ਨੈਲਿਟੀ ਦੇ ਜਿਹੜੇ ਗਰੁੱਪਸ ਨੇ ਕੰਮ ਕਰਦੇ ਨੇ, ਸਾਨੂੰ ਉਹਨਾਂ ਦਾ ਇੱਕ ਵੀ ਲਫ਼ਜ਼ ਨਹੀਂ ਆਉਂਦਾ ਹੁੰਦਾ. ਪਰ ਅੱਜ ਕੱਲ੍ਹ ਐਪਸ ਨੇ, ਗੂਗਲ ਐਪਸ ਨੇ, ਅਸੀਂ ਯੂਜ਼ ਕਰਦੇ ਨੇ ਮੈਂਡਰਿਨ ਦੀਆਂ, ਚਾਈਨੀਜ਼ ਲੈਂਗੁਏਜ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਔਰ ਅਸੀਂ ਬੜੀ ਈਜ਼ੀਲੀ ਇੰਸਟਰਕਸ਼ਨਸ ਜਿਹੜੀਆਂ ਪਾਸ ਔਨ ਕਰ ਸਕਦੇ ਹਾਂ, ਜਾਂ ਉੱਧਰੋਂ ਰਿਕੁਐਸਟ ਜਿਹੜੀਆਂ ਅਸੀਂ ਸਮਝ ਸਕਦੇ ਹਾਂ, ਵਿਚ ਇਜ਼ ਨੋਟ ਅ ਪ੍ਰੋਬਲਮ, ਕਿਉਂਕਿ ਮਿਨੀਮਮ ਰਿਕੁਐਸਟ ਹੁੰਦੀਆਂ. ਹਾਂ, ਅਸੀਂ ਆਪਣੇ ਵਰਕਰਸ ਦੇ ਲਈ ਹੋਰ ਸੁਖਾਲਾ ਬਣਾਉਣ ਦੇ ਲਈ, ਜੇ ਫੋਰ ਐਗਜ਼ਾਮਪਲ ਜ਼ਿਆਦਾ ਵਰਕਰ ਜਿਹੜੇ ਮੈਂਡਰਿਨ ਭਾਸ਼ਾ ਬੋਲਦੇ ਨੇ, ਤਾਂ ਅਸੀਂ ਇੱਕ ਸਾਈਨ, ਜੇ ਫੋਰ ਐਗਜ਼ਾਮਪਲ ਪਾਣੀ ਦਾ ਆ, ਉੱਥੇ ਵਾਟਰ ਡਰਿੰਕਿੰਗ ਵਾਟਰ ਦਾ, ਮੈਂਡਰਿਨ 'ਚ ਵੀ ਲਵਾ ਦੇਈਦਾ ਪ੍ਰਿੰਟ ਕਰਕੇ, ਕਿ ਦੁਭਾਸ਼ੀਏ ਦੇ ਕੋਲੋਂ, ਕਿਉਂਕਿ ਉਹਨਾਂ 'ਚ ਕੋਈ ਨਾ ਕੋਈ ਇੰਗਲਿਸ਼ ਜਾਣਦਾ ਹੁੰਦਾ. ਸੋ ਇਟਸ ਨੋਟ ਅ ਪ੍ਰੋਬਲਮ. ਇਹ ਮੈਨੂੰ ਲੱਗਦਾ ਮਿੱਥ ਹੈ. ਪਰ ਇੰਗਲਿਸ਼ ਜਿਹੜੀ, ਜੇ ਉਹਨਾਂ ਨੇ ਸੈਟਲ ਹੋਣਾ ਹੈ ਆਸਟ੍ਰੇਲੀਆ ਦੇ ਵਿੱਚ, ਲੇਟਰ ਆਨ ਉਹਨਾਂ ਨੇ ਪੀ ਆਰ ਪਾਣੀ ਹੈ, ਉਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਜਿਹੜੀ ਰਿਕੁਆਇਰਮੈਂਟਸ ਹੋਵੇਗੀ, ਉਹ ਵੱਖਰਾ ਇਸ਼ੂ ਹੈ. ਪਰ ਜੇ ਟੈਂਪਰੇਰਲੀ ਤੁਸੀਂ ਕਿਸੇ ਨੂੰ ਮੰਗਾਉਣਾ ਹੈ, ਇੱਥੇ ਆਉਣਗੇ, ਲੇਬਰ ਆਉਣਗੇ, ਉਹਨਾਂ ਨੇ ਸੀਜ਼ਨ ਲਾ ਕੇ ਚਲੇ ਜਾਣਾ, ਇੰਗਲਿਸ਼ ਇਜ਼ ਨੋਟ ਅ ਪ੍ਰੋਬਲਮ ਐਂਡ ਸ਼ੁੱਡ ਨੋਟ ਬੀ ਮੈਂਡੇਟਰੀ. ਜੇ ਉਹਨੇ ਪੱਕੇ ਹੋਣਾ ਆ, ਫਿਰ ਜੋ ਗਵਰਨਮੈਂਟ ਦੇ ਲਾਅ ਆ ਉਹਨੂੰ, ਆਈ ਐਗਰੀ ਕਿ 5 ਕੁ ਬੈਂਡ ਚਾਹੀਦੇ ਆ.
ਅੱਛਾ ਸਿੱਧੂ ਸਾਹਿਬ, ਅਖੀਰਲਾ ਸਵਾਲ ਇਹ ਹੈ ਕਿ ਤੁਸੀਂ ਹੁਣੇ ਵਿੱਚੇ ਗੱਲ ਕੀਤੀ ਸੀ ਕਿ ਨਿਊ ਸਾਊਥ ਵੇਲਸ ਔਰ ਵਿਕਟੋਰੀਆ ਦੇ ਵਿੱਚ ਜਿਹੜੇ ਫਲਾਂ ਦੇ ਹੈਗੇ ਨੇ ਫਾਰਮ ਹੈਗੇ ਨੇ, ਬਾਗ ਹੈਗੇ ਨੇ, ਉਹਨਾਂ ਨੂੰ ਪਿਕਿੰਗ ਦੇ ਵਿੱਚ, ਫਲ ਤੋੜਨ ਦੇ ਵਿੱਚ ਇਸ ਸਾਲ ਦਿੱਕਤ, ਤੁਸੀਂ ਤੁਹਾਡਾ ਅੰਦਾਜ਼ਾ ਕਿ ਦਿੱਕਤ ਹੋਵੇਗੀ, ਥੋੜਾ ਇਸ ਦੇ ਉੱਤੇ ਦੱਸਣਾ ਕਿਸ ਕਿਸਮ ਦੀ ਦੇ ਨੁਕਸਾਨ ਹੋ ਸਕਦੇ ਨੇ, ਉਸਦਾ ਕੋਈ ਤੁਸੀਂ ਅੰਦਾਜ਼ਾ ਮਾਲੀ ਜਾਂ ਰਕਮਾਂ ਦੇ ਵਿੱਚ ਦੱਸ ਸਕੋ. ਤੇ ਦੂਸਰਾ ਇਹ ਵੀ ਕਿ ਫਲ ਕਿਹੜੇ ਨੇ, ਨਾਜ਼ੁਕ ਕਿਸਮ ਦੇ ਨੇ, ਮੌਸਮ ਦੀ ਤਬਦੀਲੀ ਔਰ ਮੁਲਾਜ਼ਮਾਂ ਦੀ ਜ਼ਰੂਰਤ, ਇਹ ਕਿਸ ਤਰੀਕੇ ਨਾਲ ਤੁਸੀਂ ਇਸ ਦਿੱਕਤ ਨੂੰ ਆਪਣੇ ਸਾਹਮਣੇ ਦੇਖ ਸਕਦੇ ਹੋ?
ਹਾਂਜੀ, ਇਸ ਸਾਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2-3 ਸਾਲ ਤੋਂ ਬਾਅਦ, ਡਰਾਊਟ ਤੋਂ ਬਾਅਦ ਚੰਗੇ ਮੀਂਹ ਪਏ ਨੇ, ਡਰਾਊਟ ਹੌਲੀ ਹੌਲੀ ਟੁੱਟ ਰਿਹਾ ਹੈ ਨਿਊ ਸਾਊਥ ਵੇਲਸ, ਕੁਈਨਜ਼ਲੈਂਡ ਤੇ ਈਵਨ ਵਿਕਟੋਰੀਆ ਦੇ ਵਿੱਚ. ਉਸ ਦੇ ਨਾਲ ਜਿਹੜਾ ਫਰੂਟ ਟਰੀਜ਼ ਨੇ ਉਹ ਰਿਵਾਈਵ ਕਰ ਰਹੇ ਨੇ, ਤੇ ਇਸ ਵਾਰੀ ਰੈਕੋਰਡ ਪ੍ਰੋਡਕਸ਼ਨ ਹੋਣ ਦੀ ਸੰਭਾਵਨਾ ਹੈ, ਹੋ ਰਹੀ ਹੈ, ਜਿਹੜੀ ਕਿ ਅਸੀਂ ਆਪਣੇ ਫਾਰਮਸ ਤੇ ਵੀ ਦੇਖ ਰਹੇ ਹਾਂ, ਜਿਸ ਦੇ ਨਾਲ ਜਿਹੜੀਆਂ ਲੇਬਰ ਨੀਡਸ ਨੇ ਉਹ ਐਕਸਟਰਾ ਲੋੜ, ਉਹਨਾਂ ਦੀ ਵਾਧੂ ਲੋੜ ਪੈ ਰਹੀ ਹੈ. ਹੁਣ ਇਨ ਦਾ ਡਾਲਰ ਟਰਮਸ, ਜੇ ਇਹ ਮੂਵਮੈਂਟ ਨੂੰ ਮੈਨੇਜ ਨਹੀਂ ਕੀਤਾ ਗਿਆ ਪ੍ਰੋਪਰਲੀ ਗਵਰਨਮੈਂਟ ਵੱਲੋਂ ਜਾਂ ਸੂਬੇ ਦੀਆਂ ਗਵਰਨਮੈਂਟਸ ਵੱਲੋਂ, ਤਾਂ ਮੈਨੂੰ ਲੱਗਦਾ ਕਿ ਬਿਲੀਅਨ ਡਾਲਰ ਤੱਕ ਦਾ ਵੀ ਨੁਕਸਾਨ ਹੋ ਸਕਦਾ ਹੈ, ਜਿਹੜਾ ਕਿ ਫਾਰਮਰ ਪਿੱਕ ਨਹੀਂ ਕਰ ਪਾਉਣਗੇ. ਉਹਨਾਂ ਨੇ ਖਰਚੇ ਕੀਤੇ ਹੋਏ ਨੇ, ਸਪਰੇਆਂ ਪਾਈਆਂ ਹੋਈਆਂ, ਖਾਦਾਂ ਪਾਈਆਂ ਹੋਈਆਂ, ਐਂਡ ਇਹਦੇ ਵਿੱਚ ਇਕੱਲਾ ਫਾਰਮਰ ਨੂੰ ਨੁਕਸਾਨ ਨਹੀਂ ਹੋਏਗਾ, ਇਸ ਦੇ ਵਿੱਚ ਜਿਹੜਾ ਅੰਡਰਲਾਈਨ ਟੈਕਸ ਰੈਵਨਿਊ ਗਵਰਨਮੈਂਟ ਨੂੰ ਜਾਣਾ ਸੀਗਾ ਉਹਦਾ ਵੀ ਨੁਕਸਾਨ ਹੋਏਗਾ, ਜਿਹੜੀਆਂ ਜੋਬਸ ਕ੍ਰੀਏਟ ਹੋਣੀਆਂ ਸੀਗੀਆਂ, ਜੋਬਸ ਸਸਟੇਨ ਹੋਣੀਆਂ ਸੀਗੀਆਂ, ਉਹਦੇ ਤੁਸੀਂ ਦੇਖ ਲਓ ਕਿ 50-50 ਦਾ ਹੀ ਨੁਕਸਾਨ ਹੋਏਗਾ, ਤੇ ਜਿੰਨਾ ਨੁਕਸਾਨ ਫਾਰਮਰ ਨੂੰ ਹੋਏਗਾ ਉਨਾ ਹੀ ਨੁਕਸਾਨ ਇਕੋਨਮੀ ਨੂੰ ਹੋਏਗਾ, ਇੰਨਾ ਟੈਕਸ ਵੈਲਿਊ ਜੇ ਆਪਾਂ ਉਹਦੀ ਦੇਖ ਲਈਏ। ਸੋ ਮੈਨੂੰ ਲੱਗਦਾ ਕਿ ਜਿਹੜੇ ਐਗਰੀਕਲਚਰ ਡਿਪਾਰਟਮੈਂਟਸ ਹੈ, ਹੈਲਥ ਡਿਪਾਰਟਮੈਂਟਸ ਹੈ, ਉਹ ਇਹ ਤੇ ਥੋੜਾ ਧਿਆਨ ਦੇਣ ਇਸ ਮੁੱਦੇ ਵੱਲ ਨੂੰ, ਤੇ ਕੁਛ ਸਰਟਨ ਬਬਲਸ, ਕੁਛ ਸਰਟਨ ਵਰਕ ਪਰਮਿਟਸ ਕੰਡੀਸ਼ਨਸ ਨੂੰ ਮੀਟ ਕਰਦੇ ਹੋਏ ਕਿ ਚਲੋ ਜੇ ਇੱਕ ਸੂਬੇ ਤੋਂ ਦੂਜੇ ਸੂਬੇ ਮੂਵ ਕਰਨਾ ਤਾਂ ਉਹਨਾਂ ਦੇ ਪ੍ਰੀ ਪਲੈਨਡ ਪਹਿਲਾਂ ਟੈਸਟ ਕਰਵਾ ਲਏ ਜਾਣ, ਤੇ ਫਿਰ ਉਹਨਾਂ ਦੇ ਉਹਨਾਂ ਨੂੰ ਫੋਲੋ ਅਪ ਕੀਤਾ ਜਾਵੇ। ਇਹ ਜ਼ਿੰਮੇਵਾਰੀ ਥੋੜੀ ਫਾਰਮਰ ਦੀ ਵੀ ਲੈ ਸਕਦੇ ਨੇ ਕਿਉਂਕਿ ਉਹਨਾਂ ਨੂੰ ਲੋੜ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਰਾਇਤਾਂ ਛੋਟਾਂ ਜਿਹੜੀ ਸੋਲਿਊਸ਼ਨ ਪ੍ਰੋਵਾਈਡ ਕੀਤੇ ਜਾ ਸਕਦੇ ਨੇ, ਬਾਕੀ ਬਹੁਤ ਐਕਸਪਰਟ ਬੈਠੇ ਨੇ ਫੀਲਡ ਦੇ ਵਿੱਚ, ਉਹਨਾਂ ਦੀ ਰਾਏ ਲਈ ਜਾ ਸਕਦੀ ਹੈ।
ਬਹੁਤ ਬਹੁਤ ਸ਼ੁਕਰੀਆ ਅਮਨਦੀਪ ਸਿੰਘ ਸਿੱਧੂ ਜੀ ਸਾਡੇ ਨਾਲ ਗੱਲ ਕਰਨ ਵਾਸਤੇ।
ਜੀ ਥੈਂਕ ਯੂ ਜੀ, ਬਹੁਤ ਬਹੁਤ।
ਹਾਜ਼ਰੀਨ, ਨਾਰਦਰਨ ਟੈਰੀਟਰੀ ਦੇ ਸੰਬੰਧ ਵਿੱਚ ਫੈਡਰਲ ਸਰਕਾਰ ਦੇ ਸੀਜ਼ਨਲ ਵਰਕਰਸ ਪਾਇਲਟ ਪਲਾਨ ਦੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਦੇ ਹੋਏ ਹੁਣ ਰੁਖ ਕਰਦੇ ਹਾਂ ਕੁਈਨਜ਼ਲੈਂਡ ਦਾ, ਜਿੱਥੇ ਕੇਨਸ ਦੇ ਲਾਗੇ ਇਨਿਸਫੇਲ ਦੇ ਪਰਮਦੀਪ ਸਿੰਘ ਰੰਧਾਵਾ ਜੀ ਨੇ ਸਾਡੇ ਨਾਲ ਟੈਲੀਫੋਨ ਤੇ ਸਾਂਝ ਪਾਈ ਹੈ। ਦੋਸਤੋ, ਇਹ ਉੱਥੇ ਕੇਲਿਆਂ ਦੀ ਬਾਗਬਾਨੀ ਕਰਦੇ ਨੇ, ਵੱਡੇ ਪੱਧਰ ਤੇ ਇਹਨਾਂ ਦੀ ਕੇਲਿਆਂ ਦੀ ਕਾਸ਼ਤ ਹੁੰਦੀ ਹੈ। ਸੋ ਇਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਯੋਜਨਾ ਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਤੇ ਕੀ ਇਹ ਚਾਹੁੰਦੇ ਨੇ ਕਿ ਕੁਈਨਜ਼ਲੈਂਡ ਦੇ ਕਿਸਾਨਾਂ ਵਾਸਤੇ ਵੀ ਅਜਿਹੀ ਕੋਈ ਯੋਜਨਾ ਦੇ ਬਾਰੇ ਫੈਡਰਲ ਸਰਕਾਰ ਵਿਚਾਰ ਕਰੇ। ਰੰਧਾਵਾ ਸਾਹਿਬ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰ ਜੀ ਮੈਨੂੰ ਆਪਣੇ ਸ਼ੋਅ ਵਿੱਚ ਲੈਣ ਲਈ। ਦੇਖੋ, ਜਿਸ ਤਰ੍ਹਾਂ ਕਿ ਇਹ ਪ੍ਰੋਗਰਾਮ ਨਾਰਦਰਨ ਟੈਰੀਟਰੀ ਚ ਸ਼ੁਰੂ ਹੋਇਆ ਹੈ ਤੇ ਉੱਥੇ ਮਤਲਬ ਕਿ ਹੁਣ ਇਜਾਜ਼ਤ ਮਿਲ ਰਹੀ ਹੈ ਕਿ ਸੀਜ਼ਨਲ ਵਰਕਰਸ ਆ ਸਕਦੇ ਨੇ, ਸੇਮ ਚੀਜ਼ ਸਾਨੂੰ ਕੁਈਨਜ਼ਲੈਂਡ ਚ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਸ ਚੀਜ਼ ਦੀ, ਕਿਉਂਕਿ ਸਾਡਾ ਬਣਾਉਣੇ ਦਾ ਜਿਹੜਾ ਵਰਕ ਹੈ ਸਾਨੂੰ ਮੋਸਟ ਆਫ ਦਾ ਈਅਰ ਸਾਨੂੰ ਇੱਥੇ ਵਰਕਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ, ਕਿਉਂਕਿ ਔਜ਼ੀ ਵਰਕਰ ਮੋਸਟ ਆਫ ਦਾ ਟਾਈਮ ਜੀ ਉਹ ਕੰਮ ਕਰਨਾ ਚਾਹੁੰਦੇ ਨਹੀਂ ਹੈਗੇ ਕਿਉਂਕਿ ਇਹ ਹਾਰਡ ਵਰਕ ਹੈ, ਤੇ ਜਿਹੜੇ ਸੀਜ਼ਨਲ ਵਰਕਰ ਹੈ ਉਹ ਬਹੁਤ ਹਾਰਡ ਵਰਕਿੰਗ ਪੀਪਲ ਹੈ ਜੀ ਉਹ, ਤੇ ਬਹੁਤ ਮਿਹਨਤ ਨਾਲ ਕੰਮ ਕਰਦੇ ਹੈ, ਤੇ ਜੇ ਏਦਾਂ ਦੀ ਉਪਰਾਲਾ ਕੁਈਨਜ਼ਲੈਂਡ ਗਵਰਨਮੈਂਟ ਵੀ ਕਰਦੀ ਹੈ ਤਾਂ ਇਹ ਬਹੁਤ ਚੰਗਾ ਸਟੈਪ ਹੋਊਗਾ ਜੀ।
ਰੰਧਾਵਾ ਜੀ, ਤੁਹਾਨੂੰ ਆਮ ਤੌਰ ਤੇ ਆਪਣੇ ਖੇਤਾਂ ਦੇ ਵਿੱਚ ਕਿੰਨੇ ਕੁ ਕਾਮਿਆਂ ਦੀ ਲੋੜ ਪੈਂਦੀ ਹੈ ਜਿਹੜੇ ਸੀਜ਼ਨਲ ਵਰਕਰਸ ਹੁੰਦੇ ਨੇ ਜਾਂ ਵਰਕਿੰਗ ਹੋਲੀਡੇ ਮੇਕਰਸ ਹੁੰਦੇ ਨੇ, ਤੁਸੀਂ ਇਹਨਾਂ ਨੂੰ ਰੋਜ਼ਗਾਰ ਦਿੰਦੇ ਰਹਿੰਦੇ ਹੋ?
ਹਾਂਜੀ, ਜਿਸ ਤਰ੍ਹਾਂ ਕਿ ਦੇਖੋ ਅਸੀਂ ਸਾਡੇ ਮੰਡੇ ਤੋਂ ਕੰਮ ਸ਼ੁਰੂ ਹੁੰਦਾ, ਮੰਡੇ ਤੋਂ ਅਸੀਂ ਪੈਕਿੰਗ ਸਟਾਰਟ ਕਰਦੇ ਹਾਂ। ਸਾਡਾ ਇਹ ਪੈਕਿੰਗ ਦਾ ਰੂਟੀਨ ਤੁਸੀਂ ਮਤਲਬ ਕਿ ਇਹ ਸਾਡਾ ਹੋਲ ਈਅਰ ਅਰਾਊਂਡ ਚੱਲਦਾ ਜੀ। ਜਿਸ ਦਿਨ ਦਾ ਪੈਕਿੰਗ ਹੁੰਦੀ ਹੈ ਜੀ ਉਸ ਦਿਨ ਸਾਨੂੰ ਤਕਰੀਬਨ 15 ਤੋਂ ਲੈ ਕੇ 12-18 ਬੰਦੇ ਤਕਰੀਬਨ ਰੋਜ਼ ਚਾਹੀਦੇ ਹੁੰਦੇ ਹਨ ਫਾਰਮ 'ਚ। ਕੁਛ ਲੋਕ ਕਟਿੰਗ ਕਰਦੇ ਆ ਉਸ ਟਾਈਮ ਤੇ ਜੀ, ਕੁਛ ਲੋਕ ਟਰੈਕਟਰ ਡਰਾਈਵ ਕਰਕੇ ਫਰੂਟ ਲੈ ਕੇ ਆਉਂਦੇ ਨੇ, ਤੇ ਕੁਛ ਲੋਕ ਸ਼ੈੱਡ ਦੇ ਵਿੱਚ ਕੰਮ ਕਰਦੇ ਨੇ, ਤੇ ਬਾਕੀ ਜਿਹੜੇ ਪਰਮਾਨੈਂਟ ਪੀਪਲ ਹੈ ਜੀ ਸਾਡੇ, ਜਿਵੇਂ ਮੋਸਟ ਆਫ ਟਾਈਮ 7-8 ਜਾਣੇ ਆ ਜਿਹੜੇ, ਉਹ ਆਪਣਾ ਰੂਟੀਨ ਦਾ ਕੰਮ ਜਿਹੜਾ ਕਿ ਬਣਾਉਣੇ ਚੱਲਦਾ ਰਹਿੰਦਾ, ਜਿਸ ਤਰ੍ਹਾਂ ਕਿ ਬੈਗਿੰਗ ਕਰਨੀ, ਤੁਸੀਂ ਬੈਲ ਇੰਜੈਕਟਿੰਗ ਕਰਨੀ, ਤਾਂ ਜਦੋਂ ਪੈਕਿੰਗ ਦੇ ਉਸ ਦਿਨ ਸਾਨੂੰ 15-17 ਬੰਦੇ ਚਾਹੀਦੇ ਨੇ। ਜਦੋਂ ਸਾਡੀ ਪੈਕਿੰਗ ਖਤਮ ਹੋ ਜਾਂਦੀ ਹੈ ਤਾਂ ਅਸੀਂ 10-11 ਬੰਦਿਆਂ ਨਾਲ ਵੀ ਅਫੋਰਡ ਕਰ ਸਕਦੇ ਹਾਂ।
ਤੇ ਰੰਧਾਵਾ ਜੀ, ਜੇ ਤੁਹਾਨੂੰ ਇਸ ਤਰੀਕੇ ਦੇ ਯੋਜਨਾ ਦੇ ਵਿੱਚ ਤੁਹਾਨੂੰ ਨਜ਼ਰ ਆਵੇ ਕਿ ਫੈਡਰਲ ਸਰਕਾਰ ਜਾਂ ਤੁਹਾਡੀ ਸੂਬਾ ਸਰਕਾਰ ਕਾਮਿਆਂ ਨੂੰ ਕੁਈਨਜ਼ਲੈਂਡ ਵਾਸਤੇ ਵੀ ਜੇ ਇਜਾਜ਼ਤ ਦਿੰਦੀ ਹੈ, ਤੇ COVID-19 ਦੀਆਂ ਯਾਤਰਾ ਪਾਬੰਦੀਆਂ ਦੇ ਕਰਕੇ ਅੱਜ ਕੱਲ 14 ਦਿਨਾਂ ਦਾ ਕੁਆਰੰਟੀਨ ਯਾਨੀ ਇਕਾਂਤਵਾਸ ਜਿਹੜਾ ਹੈਗਾ, ਇਹਦਾ ਖਰਚਾ ਵੀ ਨਾਰਦਰਨ ਟੈਰੀਟਰੀ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਕਰਨਾ ਪਏਗਾ। ਕੀ ਤੁਸੀਂ ਅਜਿਹਾ ਖਰਚਾ ਕਰਨ ਵਾਸਤੇ ਤਿਆਰ ਹੋ ਲੇਕਿਨ ਤੁਹਾਨੂੰ ਕਾਮੇ ਮਿਲ ਜਾਣ, ਕੀ ਇਹ ਵਿਚਾਰ ਤੁਹਾਡਾ?
ਹਾਂਜੀ, ਦੇਖੋ ਇਹ ਸਾਨੂੰ ਕੁਆਰੰਟੀਨ ਕਰਨੇ ਕਿਉਂਕਿ ਕੋਈ ਪ੍ਰੋਬਲਮ ਨਹੀਂ ਹੈ। ਜਿਸ ਤਰ੍ਹਾਂ ਸਾਡਾ, ਮੈਂ ਆਪਣੀ ਉਦਾਹਰਨ ਦਿੰਦਾ ਜੀ, ਸਾਡੇ ਮਤਲਬ ਕਿ ਫਾਰਮ ਹਾਊਸ ਤੇ ਇੱਕ ਹਾਊਸ ਬਣਿਆ ਹੋਇਆ ਕਿ ਜਿਹਦੇ ਚ ਤਕਰੀਬਨ 5-6 ਬੰਦੇ ਆਰਾਮ ਨਾਲ ਰਹਿ ਸਕਦੇ ਹੋ, 5-bedroom ਹਾਊਸ ਹੈ, ਤੇ ਕੁਆਰੰਟੀਨ ਕਰਨਾ ਉੱਥੇ ਕੋਈ ਮੁਸ਼ਕਿਲ ਨਹੀਂ ਹੈ ਜੀ, ਕਿ ਉੱਥੇ ਸਭ ਕੁਛ ਉਹਨਾਂ ਨੂੰ ਪ੍ਰੋਵਾਈਡ ਹੋਊਗਾ, ਗਰੋਸਰੀ ਵਗੈਰਾ ਸਭ ਕੁਛ ਅਸੀਂ ਦੇਵਾਂਗੇ, ਤੇ ਉੱਥੇ 14 ਦਿਨ ਰਹਿਣ ਆਪਣਾ, ਜਿਸ ਤਰ੍ਹਾਂ ਵੀ ਕੁਆਰੰਟੀਨ ਦੀ ਜਿਹੜੀਆਂ ਉਹਨਾਂ ਰੈਸਟ੍ਰਿਕਸ਼ਨਾਂ ਉਹ ਫੋਲੋ ਕਰਨਗੇ। ਉਸ ਤੋਂ ਬਾਅਦ ਹਾਂਜੀ, ਸਾਨੂੰ ਇਸ ਚੀਜ਼ ਕੋਈ ਪ੍ਰੋਬਲਮ ਨਹੀਂ ਹੈ ਕਿ ਅਸੀਂ ਉਹਨਾਂ ਦਾ ਖਰਚਾ ਚੱਕਣ ਨੂੰ ਪੂਰਾ ਤਿਆਰ ਹੈ। ਤੇ ਬਾਕੀ ਸਾਡਾ ਕੰਮ ਪਿੱਛੇ ਨਹੀਂ ਰਹਿਣਾ ਚਾਹੀਦਾ ਜੀ ਸਾਨੂੰ ਇਸ ਚੀਜ਼ 'ਚ ਤਾਂ ਕੋਈ ਮੈਨੂੰ ਨਹੀਂ ਲੱਗਦਾ ਦਿੱਕਤ ਹੋਣੀ ਚਾਹੀਦੀ ਹੈ ਕਿ ਸਾਨੂੰ ਕੋਈ ਪ੍ਰੋਬਲਮ ਆਊਗੀ ਕੁਆਰੰਟੀਨ ਕਰਨ ਵਿੱਚ।
ਤੇ ਅਖੀਰਲਾ ਸਵਾਲ ਇਹ ਪਰਮਦੀਪ ਜੀ ਕਿ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਕੁਈਨਜ਼ਲੈਂਡ ਦੇ ਕਿਸਾਨਾਂ ਨੂੰ ਅਜਿਹੇ ਕਾਮਿਆਂ ਦੀ ਸਹੂਲਤ ਨਾ ਮਿਲ ਸਕੇ, ਤੁਹਾਡੀ ਫਸਲ ਇਸ ਵੇਲੇ ਕਿਸ ਕਗਾਰ ਤੇ ਖੜੀ ਹੈ? ਜੇ ਤੋੜਨ ਵਾਸਤੇ, ਕੇਲੇ ਤੋੜਨ ਵਾਸਤੇ ਮੁਲਾਜ਼ਮ ਨਾ ਮਿਲਣ, ਕਿਸ ਕਿਸਮ ਦੇ ਨੁਕਸਾਨ ਜਿਹੜੇ ਨੇ ਉਹਨਾਂ ਦਾ ਅੰਦੇਸ਼ਾ ਕੀਤਾ ਜਾ ਸਕਦਾ ਹੈ?
ਕਿਉਂਕਿ ਹੁਣ ਅਸੀਂ ਦੇਖ ਲਓ ਜੀ ਅਗਸਤ ਮਹੀਨਾ ਚੱਲਦਾ, ਨੀਅਰਲੀ ਅਸੀਂ ਸਪਰਿੰਗ ਦੇ ਨੇੜੇ ਆ, ਤਾਂ ਮੋਸਟ ਆਫ ਦਾ ਟਾਈਮ ਸਪਰਿੰਗ ਜੀ ਸਾਡੇ ਬਹੁਤ ਜ਼ਿਆਦਾ ਮਤਲਬ ਕਿ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਇਸ ਟਾਈਮ 'ਚ, ਤਾਂ ਹਰ ਇੱਕ ਚੀਜ਼ ਬਹੁਤ ਸਮਝ ਲਓ ਕਿ ਪ੍ਰਕਿਰਤੀ ਆਪਣਾ ਸਭ ਕੁਝ ਖੋਲਦੀ ਹੈ ਇਸ ਟਾਈਮ 'ਚ, ਤਾਂ ਸੇਮ ਚੀਜ਼ ਹੈ ਜੀ ਕਿ ਸਾਡੇ ਬਨਾਨੇ 'ਚ ਵੀ ਗਰੋਥ ਹੋਣੀ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਜੀ ਇਸ ਟਾਈਮ 'ਚ। ਜੇ ਸਾਨੂੰ ਇਸ ਟਾਈਮ 'ਚ ਬੰਦੇ ਨਹੀਂ ਮਿਲਦੇ ਤਾਂ ਤੁਸੀਂ ਸੋਚ ਲਓ ਕਿ ਅਸੀਂ ਬੈਗਿੰਗ ਟਾਈਮ 'ਤੇ ਨਹੀਂ ਕਰ ਸਕਦੇ, ਸਾਡੇ ਫਰੂਟ ਦੀ ਕੁਆਲਿਟੀ ਖਰਾਬ ਹੋ ਸਕਦੀ ਹੈ। ਜੇ ਸਾਡੇ ਬੰਦੇ ਪੂਰੇ ਨਹੀਂ ਤਾਂ ਉਹ ਪੈਕਿੰਗ ਕਰਾਉਣਗੇ, ਤਾਂ ਸਾਡਾ ਬੈਲ ਇੰਜੈਕਟਿੰਗ ਜਿਹੜਾ ਕਿ ਸਾਡਾ ਰੂਟੀਨ ਦਾ ਕੰਮ ਹੈ ਵੀਕ ਦਾ, ਉਹ ਪਿੱਛੇ ਹੋ ਜਾਊਗਾ। ਤਾਂ ਨੀਅਰ ਅਬਾਊਟ ਅਸੀਂ, ਕਿਉਂਕਿ ਹੁਣ ਅਸੀਂ ਆਪਣੇ ਪੀਕ ਸੀਜ਼ਨ ਵੱਲ ਜਾ ਰਹੇ ਹਾਂ ਜੀ, ਸਮਰ ਵੱਲ, ਜੇ ਅਸੀਂ ਸਾਨੂੰ ਬੰਦੇ ਨਹੀਂ ਮਿਲਦੇ ਤਾਂ ਤਕਰੀਬਨ ਅਸੀਂ ਆਪਣਾ 10% ਲਾਸ ਕਰ ਸਕਦੇ ਹਾਂ ਜੀ ਹੋਲ ਈਅਰ ਦਾ, ਕਿ ਪੂਰੇ ਸਾਲ ਦਾ 10% ਸਾਨੂੰ ਲਾਸ ਹੋ ਸਕਦਾ ਪ੍ਰੋਡਕਸ਼ਨ ਵਾਈਜ਼ ਜੀ।
ਸੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣੇ ਵਿਚਾਰ ਦੱਸਣ ਵਾਸਤੇ।
ਨਹੀਂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਨੂੰ ਆਪਣੇ ਸ਼ੋਅ 'ਚ ਲੈਣ ਲਈ, ਥੈਂਕ ਯੂ ਜੀ।
ਦੋਸਤੋ, ਤੁਸੀਂ ਸੁਣ ਰਹੇ ਸੀ ਇਨਿਸਫੇਲ ਦੇ ਫਾਰ ਨਾਰਥ ਬਨਾਨਾ ਫਾਰਮ ਦੇ ਪਰਮਦੀਪ ਸਿੰਘ ਰੰਧਾਵਾ ਜੀ ਦੇ ਵਿਚਾਰ ਸੀਜ਼ਨਲ ਵਰਕਰਸ ਪ੍ਰੋਗਰਾਮ ਦੇ ਬਾਰੇ। ਦੋਸਤੋ, ਸਾਡੀ ਇਸ ਪੇਸ਼ਕਾਰੀ ਦੇ ਉੱਤੇ ਸਾਡੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਪ੍ਰੋਗਰਾਮ ਚੱਲਦੇ ਦੌਰਾਨ 04492968 ਤੇ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।